ਫਿਰ ਉਹ ਦੋ ਫਰਿਸ਼ਤੇ ਨਮਾਸ਼ਾਂ ਵੇਲੇ ਸ਼ਹਿਰ ਸਦੂਮ ਵਿੱਚ ਆਈ ਗਏ ਅਤੇ ਹਜ਼ਰਤ ਲੂਤ ਸ਼ਹਿਰ ਨੇ ਦਰਵਾਜ਼ੇ ਪਰ ਬੈਠੇ ਹੋਏ ਸਨ। ਉਹਨਾਂ ਕੀ ਤੱਕੀ ਕਹੀ, ਉਹ ਉਹਨਾਂ ਨੇ ਸਲਾਮ ਵਾਸਤੇ ਉੱਠੇ ਅਤੇ ਚੁੱਕੀ ਗਏ। ਉਹਨਾਂ ਆਖਿਆ, ਐ ਮਾੜੇ ਮਾਲਕ, ਮਾੜੇ ਨਾਲ ਮਾੜੇ ਕਾਰ ਅੱਛੋ, ਆਪਣੇ ਪੈਰ ਧੋਵੋ, ਰਾਤੀ ਆਰਾਮ ਕਰੋ ਅਤੇ ਸਵੇਰੇ ਉੱਠੀ ਕਹਿ ਆਪਣਾ ਸਫ਼ਰ ਜਾਰੀ ਰੱਖਿਆ ਹੈ। ਉਹਨਾਂ ਜਵਾਬ ਦਿੱਤਾ, ਨਾ, ਅਸਾਂ ਚੌਕੇ ਵਿੱਚ ਹੀ ਰਾਤ ਲੰਘਾਸਾਂ। ਪਰ ਜਿਹੜੇ ਵੇਲੇ ਹਜ਼ਰਤ ਲੂਤ ਬਹੁ ਜ਼ੋਰ ਲਾਇਆ ਅਤੇ ਫਿਰ ਉਹ ਉਹਨਾਂ ਨਾਲ ਹੋਈ ਗਏ ਅਤੇ ਹਜ਼ਰਤ ਲੂਤ ਉਹਨਾਂ ਨੇ ਮੇਜ਼ਬਾਨੀ ਖਾਸ ਰੋਟੀ ਨਾਲ ਕੀਤੀ ਅਤੇ ਉਹਨਾਂ ਖਾਧੀ। ਉਹ ਵਾਲੇ ਸੈਣੇ ਵਾਸਤੇ ਲੇਟੇ ਵੀ ਨਹੀਂ ਸਨ ਕਿ ਸ਼ਹਿਰ ਨੇ ਸਾਰੇ ਮਰਦਾਂ ਜਵਾਨਾਂ ਤੋਂ ਕਿਣੀ ਬੁੱਢਿਆਂ ਤੱਕ ਹਜ਼ਰਤ ਲੂਤ ਨੇ ਕਰੈ ਕਿ ਕੈਰੀ ਕਿੰਦਾ ਅਤੇ ਉਹਨਾਂ ਲੋਕਾਂ ਹਜ਼ਰਤ ਲੂਤ ਕੀ ਆਵਾਜ਼ ਦਿੱਤੀ, ਜਿਹੜੇ ਬੰਦੇ ਅੱਜ ਤਾੜੇ ਕਾਰ ਆਏ ਵੇ ਨ, ਉਹ ਕੁਦਰਨ, ਉਹਨਾਂ ਕੀ ਬਾਹਰ ਕੱਢ ਤਾਂ ਕਿ ਅਸਾਂ ਉਹਨਾਂ ਨਾਲ ਆਰਾਮਕਾਰੀ ਕਰਾਂ। ਫਿਰ ਹਜ਼ਰਤ ਲੂਤ ਉਹਨਾਂ ਕੀ ਮਿਲਣੇ ਵਾਸਤੇ ਬਾਹਰ ਗਏ ਅਤੇ ਆਪਣੇ ਪਿੱਛੇ ਦਰਵਾਜ਼ੇ ਕੀ ਬੰਦ ਕਰੀ ਗਏ ਅਤੇ ਆਖਿਆ, ਐ ਭਰਾਓ, ਮੈਂ ਤੁਸਾਂ ਕੋਲ ਅਰਜ਼ ਕਰਾਂ, ਇਹ ਜਿਹਾ ਗੰਦਾ ਕੰਮ ਨਾ ਕਰੋ, ਜ਼ਰਾ ਠਹਿਰੋ, ਮਾੜੀਆਂ ਦੋ ਧੀਆਂ ਜਿਹੜੀਆਂ ਕੁਆਰੀਆਂ ਹਨ, ਜੇ ਆਖੋ ਤੇ ਮੈਂ ਉਹਨਾਂ ਕੀ ਤੁਸਾਂ ਕੋਲ ਕਿਹੜੀ ਅੱਛਾਂ, ਉਹਨਾਂ ਨਾਲ ਜੋ ਮਰਜ਼ੀ ਉਹ ਕੁਛ ਕਰੋ, ਪਰ ਇਹਨਾਂ ਬੰਦਿਆਂ ਨਾਲ ਕੁਝ ਨਾ ਕਰੋ, ਕਿਉਂ ਕਿ ਇਸ ਵੇਲੇ ਉਹ ਮਾੜੇ ਮਹਿਮਾਨ ਹਨ। ਉਹਨਾਂ ਲੋਕਾਂ ਆਖਿਆ, ਅੱਗੋਂ ਅੱਠ। ਫਿਰ ਆਪਸ ਵਿੱਚ ਬਾਂਹ ਲਗੇ, ਇਹ ਬੰਦਾ ਅਸਾਂ ਵਿੱਚ ਪਰਦੇਸੀ ਨੀ ਤਰ੍ਹਾਂ ਰਹਿਣ ਵਾਸਤੇ ਆਇਆ ਸੀ ਅਤੇ ਹੁਣ ਇਸ ਆਪਣੀ ਹਕੂਮਤ ਬਣਾਈ ਕਹਿੰਦੀ ਹੈ, ਅਸਾਂ ਤਾੜੇ ਨਾਲ ਉਹਨਾਂ ਤੋਂ ਵੀ ਜ਼ਿਆਦਾ ਬਦਸਲੂਕੀ ਕਰ ਸਾਂ। ਫਿਰ ਉਹ ਸਾਰੇ ਹਜ਼ਰਤ ਲੂਤ ਉੱਪਰ ਪਈ ਗਏ ਅਤੇ ਨੇੜੇ ਹੋਈ ਕੇ ਦਰਵਾਜ਼ਾ ਤਰੋੜਨ ਲਗੇ, ਪਰ ਉਹਨਾਂ ਦੋ ਫਰਿਸ਼ਤਿਆਂ ਆਪਣਾ ਹੱਥ ਲੰਮਾ ਕਰੀ ਕੇ ਹਜ਼ਰਤ ਲੂਤ ਕੀ ਅੰਦਰ ਛਿੱਕੀ ਕਿੰਦਾ ਅਤੇ ਬੂਹਾ ਮਾਰੀ ਛੋੜਿਆ। ਫਿਰ ਫਰਿਸ਼ਤਿਆਂ ਉਹਨਾਂ ਬੰਦਿਆਂ ਕੀ ਜਿਹੜੇ ਘਰੇ ਨੇ ਦਰਵਾਜ਼ੇ ਪਰ ਸਨ, ਜਵਾਨਾਂ ਤੋਂ ਕਿੰਨੀ ਬੁੱਢਿਆਂ ਤੱਕ ਅੰਨਾ ਕਰੀ ਛੋੜਿਆ ਅਤੇ ਉਹ ਲੋਕ ਦਰਵਾਜ਼ਾ ਲੋੜਨੇ ਥੱਕੀ ਗਏ। ਫਿਰ ਇਹਨਾਂ ਫਰਿਸ਼ਤਿਆਂ ਹਜ਼ਰਤ ਲੂਤ ਕੀ ਆਖਿਆ, ਇੱਥੇ ਤਾੜਾ ਹੋਰ ਕੋਈ ਹੈ ਵੇ, ਜਮਾਈ, ਪੁੱਤਰ, ਧੀਆਂ ਜਾਂ ਹੋਰ ਜਿਹੜਾ ਕੋਈ ਤਾੜਾ ਇਸ ਸ਼ਹਿਰ ਵਿੱਚ ਹੈ, ਇਹਨਾਂ ਸਾਰਿਆਂ ਕੀ ਤੂੰ ਕੱਢੀ ਕੇ ਕਿੰਨੀ ਖੜ, ਕਿਉਂਕਿ ਅਸਾਂ ਇਸ ਜਗ੍ਹਾ ਕੀ ਬਰਬਾਦ ਕਰਨੇ ਵਾਲੇ ਹਾਂ। ਇਸ ਸ਼ਹਿਰ ਨੇ ਲੋਕਾਂ ਦੇ ਖਿਲਾਫ ਲੋਕਾਂ ਦੀ ਫਰਿਆਦ ਜਿਹੜੀ ਰੱਬ ਤੱਕ ਪਹੁੰਚੀ ਹੈ, ਇਤਨੀ ਬੜੀ ਹੈ ਕਿ ਰੱਬ ਇਸ ਜਗ੍ਹਾ ਕੀ ਤਬਾਹ ਕਰਨੇ ਵਾਸਤੇ ਅਸਾਂ ਕੀ ਭੇਜਿਆ ਹੈ। ਫਿਰ ਹਜ਼ਰਤ ਲੂਤ ਬਾਹਰ ਆਪਣੀਆਂ ਧੀਆਂ ਨੇ ਮੰਗੇਤਰਾਂ ਕੋਲ ਗਏ, ਜਿਨ੍ਹਾਂ ਨਾਲ ਇਹਨਾਂ ਦੀਆਂ ਧੀਆਂ ਨਾਲ ਵਿਆਹ ਹੋਣ ਲੱਗਾ ਸੀ, ਅਤੇ ਉਹਨਾਂ ਕੀ ਦੱਸਿਆ, ਇਸ ਜਗ੍ਹਾ ਵਿੱਚੋਂ ਨਿਕਲੋ ਜਾਂ ਕਿ ਰੱਬ ਇਸ ਜਗ੍ਹਾ ਕੀ ਤਬਾਹ ਕਰਨ ਲਗਾ। ਪਰ ਜਮਾਈਆਂ ਇਹ ਗੱਲ ਮਜ਼ਾਕ ਹੀ ਸਮਝੀ ਅਤੇ ਉਹਨਾਂ ਪਰਵਾਹ ਹੀ ਨਾ ਕੀਤੀ। ਸਵੇਰ ਹੋਣਿਆਂ ਹੀ ਫਰਿਸ਼ਤੇ ਹਜ਼ਰਤ ਲੂਤ ਕੋਲੋਂ ਤਾਵਲ ਕਰਾਈ ਅਤੇ ਆਖਿਆ, ਉੱਠੋ, ਆਪਣੀ ਜਨਾਣੀ ਅਤੇ ਆਪਣੀ ਦੋਵਾਂ ਧੀਆਂ ਕੀ ਕਿਣੀ ਕੇ ਨਿਕਲੀ ਜਾਓ, ਇਸ ਤਰ੍ਹਾਂ ਨਾ ਹੋਵੇ ਕਿ ਤੁਸਾਂ ਵੀ ਸ਼ਹਿਰ ਨੇ ਸਜ਼ਾ ਨੇ ਵੇਲੇ ਮੰਦਿਆਂ ਨਾਲ ਤਬਾਹ ਹੋਈ ਜਾਓ। ਪਰ ਹਜ਼ਰਤ ਲੂਤ ਦਿਲ ਮੱਠ ਕੀਤੀ, ਇਸ ਵਾਸਤੇ ਇਹਨਾਂ ਬੰਦਿਆਂ ਉਹਨਾਂ ਕੀ ਅਤੇ ਉਹਨਾਂ ਦੀ ਜਨਾਨੀ ਅਤੇ ਉਹਨਾਂ ਦੀਆਂ ਦੋਵਾਂ ਧੀਆਂ ਕੀ ਹੱਥਾਂ ਤੋਂ ਪਗੜੀ ਕਹਿ ਸ਼ਹਿਰਾਂ ਵਿੱਚੋਂ ਬਾਹਰ ਕੱਢੀ ਛੋੜਿਆ, ਕਿਉਂ ਕਿ ਰੱਬ ਇਹਨਾਂ ਪਰ ਰਹਿਮ ਕੀਤਾ। ਫਿਰ ਇਸ ਤਰ੍ਹਾਂ ਹੋਇਆ ਕਿ ਜਿਸ ਵੇਲੇ ਫਰਿਸ਼ਤਿਆਂ ਇਹਨਾਂ ਲੋਕਾਂ ਕੀ ਬਾਹਰ ਆਉਂਦਾ ਅਤੇ ਉਹਨਾਂ ਆਖਿਆ, ਆਪਣੀ ਜਾਨ ਬਚਾਉਣ ਵਾਸਤੇ ਇਸ ਜਗ੍ਹਾ ਤੋਂ ਨੱਸੀ ਜਾਓ, ਪਿੱਛੇ ਮੁੜੀ ਕੇ ਨਾ ਤੱਕਿਆ ਏ ਅਤੇ ਮੈਦਾਨਾਂ ਵਿੱਚ ਵੀ ਕਿਸੇ ਜਗ੍ਹਾ ਨਾ ਖਲਿਆ ਏ, ਬਲਕਿ ਉਹਨਾਂ ਪਹਾੜੀਆਂ ਦਰ ਜਾਓ, ਇਹ ਨਾ ਹੋਵੇ ਕਿ ਤੁਸਾਂ ਤਬਾਹ ਹੋਈ ਜਾਓ। ਫਿਰ ਹਜ਼ਰਤ ਲੂਤ ਆਖਿਆ, ਐ ਮਾੜੇ ਆਕਾ, ਇਸ ਤਰ੍ਹਾਂ ਨਾ ਕਰੋ, ਤੁਸਾਂ ਮਾੜੇ ਪਰ ਬਹੁ ਰਹਿਮ ਕੀਤਾ ਅਤੇ ਮਾੜੀ ਜਾਨ ਬਚਾਈ ਏ, ਮੈਂ ਪਹਾੜੀਆਂ ਤੱਕ ਨਾ ਜਾਈ ਸਕਣਾ, ਕੁਦਰੇ ਇਹ ਨਾ ਵਹਿ ਕਿ ਉਹ ਮੁਸੀਬਤ ਮਾੜੇ ਪਰ ਆਈ ਜਾਏ ਅਤੇ ਮੈਂ ਮਰੀ ਜਾਂ। ਤੱਕੋ, ਇੱਥੇ ਇੱਕ ਸ਼ਹਿਰ ਏ ਜਿਹੜਾ ਮਾੜੇ ਨੇੜੇ ਵੀ ਹੈ ਅਤੇ ਨਿੱਕਾ ਵੀ ਏ, ਮਿਕੀ ਉੱਥੇ ਜਾਣ ਦਿਓ ਅਤੇ ਮਾੜੀ ਜ਼ਿੰਦਗੀ ਵੀ ਬਚੀ ਜਾ ਸੀ। ਫਰਿਸ਼ਤੇ ਆਖਿਆ, ਮੈਂ ਤਾੜੀ ਇਹ ਖਵਾਹਿਸ਼ ਵੀ ਪੂਰੀ ਕਰਨਾ, ਤੁਸਾਂ ਉਸ ਸ਼ਹਿਰ ਦਰ ਜਾਓ ਜਿਸ ਨਾਲ ਤੁਸਾਂ ਜ਼ਿਕਰ ਕੀਤਾ ਅਤੇ ਮੈਂ ਉਸਕੀ ਤਬਾਹ ਨਾ ਕਰਨਾ, ਤਾਵਲ ਕਰੋ ਅਤੇ ਉੱਥੇ ਜੁਲੋ, ਕਿਉਂਕਿ ਉਦੋਂ ਤੱਕ ਮੈਂ ਕੁਝ ਨਾ ਕਰੀ ਸਕਣਾ ਜਿਸ ਵੇਲੇ ਤੱਕ ਤੁਸੀਂ ਉੱਥੇ ਨਾ ਪਹੁੰਚੀ ਜਾਓ ਤਾਂ ਉਸ ਸ਼ਹਿਰ ਦਾ ਨਾਂ ਜ਼ੋਗਰ ਯਾਨੀ ਨਿੱਕਾ ਪਈ ਗਿਆ। ਜਿਸ ਵੇਲੇ ਹਜ਼ਰਤ ਲੂਤ ਜ਼ੋਗਰ ਵਿੱਚ ਦਾਖਲ ਹੋਏ ਧੁੱਪ ਨਿਕਲੀ ਚੁੱਕੀ ਸੀ। ਫਿਰ ਰੱਬ ਅਸਮਾਨੇ ਪਰੋਂ ਸ਼ਹਿਰ ਸਦੂਮ ਅਤੇ ਸ਼ਹਿਰ ਮੂਰਾ ਪਰ ਗੰਧਕ ਅਤੇ ਅੱਗ ਵਰਸਾਈ। ਇਸ ਤਰ੍ਹਾਂ ਰੱਬ ਉਸ ਪੂਰੇ ਮੈਦਾਨ ਹੈ ਕਿ ਉਸਨੇ ਸ਼ਹਿਰਾਂ ਬੰਦਿਆਂ ਅਤੇ ਬੂਟਿਆਂ ਸਮੇਤ ਤਬਾਹ ਕਰੀ ਛੁੜਿਆ। ਪਰ ਹਜ਼ਰਤ ਲੂਤ ਨੇ ਘਰੇ ਲਈ ਪਿੱਛੇ ਮੁੜੀ ਕੇ ਤੱਕਿਆ ਅਤੇ ਉਹ ਲੂਣੇ ਨਾਲ ਥੰਮ ਬਣੀ ਗਈ। ਫਿਰ ਹਜ਼ਰਤ ਇਬਰਾਹੀਮ ਸਵੇਰੇ ਉੱਠੀ ਕੇ ਉਸ ਜਗ੍ਹਾ ਪਰ ਗਏ ਜਿੱਥੇ ਉਹ ਪਹਿਲੇ ਰੱਬ ਨੇ ਹਜ਼ੂਰ ਖਲਤੇ ਵੇ ਸਨ। ਉਹਨਾਂ ਸ਼ਹਿਰ ਸਦੂਮ ਅਤੇ ਸ਼ਹਿਰ ਉਮੂਰਾ ਅਤੇ ਮੈਦਾਨਾਂ ਦੀ ਸਾਰੀ ਜ਼ਮੀਨ ਦਰ ਨਜ਼ਰ ਮਾਰੀ ਅਤੇ ਉੱਥੇ ਤੱਕਿਆ ਕਿ ਜ਼ਮੀਨ ਤੋਂ ਇਸ ਤਰ੍ਹਾਂ ਧੂੰਆਂ ਉੱਠਣਾ ਸੀ ਜਿਸ ਤਰ੍ਹਾਂ ਪੱਠੀ ਵਿੱਚੋਂ ਧੂੰਆਂ ਉੱਠਣਾ ਹੋਣਾ। ਇਸ ਤਰ੍ਹਾਂ ਜਿਸ ਵੇਲੇ ਰੱਬ ਇਲਾਕੇ ਨੇ ਆ ਸ਼ਹਿਰਾਂ ਕੀ ਤਬਾਹ ਕਰੀ ਛੋੜਿਆ ਅਤੇ ਉਸ ਹਜ਼ਰਤ ਇਬਰਾਹੀਮ ਕੀ ਯਾਦ ਕੀਤਾ ਅਤੇ ਉਸ ਸ਼ਹਿਰ ਹੈ ਕਿ ਜਿੱਥੇ ਹਜ਼ਰਤ ਲੂਤ ਰਹਿਣੇ ਸਨ ਤਬਾਹ ਕਰਨੇ ਵੇਲੇ ਉਹਨਾਂ ਕੀ ਤਬਾਹੀ ਤੋਂ ਬਚਾਇਆ। ਹਜ਼ਰਤ ਲੂਤ ਜ਼ੋਗਰ ਸ਼ਹਿਰ ਵਿੱਚ ਰਹਿਣੇ ਤੋਂ ਡਰਨੇ ਸਨ। ਇਸ ਵਾਸਤੇ ਉਹ ਆਪਣੀ ਦੋਵਾਂ ਧੀਆਂ ਨਾਲ ਜ਼ੋਗਰ ਵਿੱਚੋਂ ਨਿਕਲੀ ਕੇ ਪਹਾੜਾਂ ਵਿੱਚ ਟੁਰੀ ਗਏ। ਉੱਥੇ ਉਹ ਇੱਕ ਗਾਰ ਵਿੱਚ ਰਹਿਣ ਲੱਗੇ। ਇੱਕ ਦਿਹਾੜੇ ਬੜੀ ਧੀ ਆਪਣੀ ਭੈਣੂ ਕੀ ਆਖਿਆ, ਸਾਡਾ ਪਿਓ ਬੁੱਢਾ ਹੋਈ ਗਿਆ ਏ ਅਤੇ ਇੱਥੇ ਕੋਈ ਮਰਦ ਨਹੀਂ ਜਿਸਨੇ ਜ਼ਰੀਏ ਅਸਾਂ ਨੇ ਬੱਚੇ ਪੈਦਾ ਹੋਈ ਸਕਣ। ਅੱਜ ਅਸਾਂ ਪਿਓ ਕੀ ਸ਼ਰਾਬ ਪਿਲਾਂ ਅਤੇ ਫਿਰ ਅਸਾਂ ਉਸ ਨਾਲ ਸਹੀ ਜਾਂ ਤਾਂ ਕਿ ਪਿਓ ਦੀ ਨਸਲ ਬਾਕੀ ਰਹੇ। ਫਿਰ ਉਹਨਾਂ ਉਸ ਰਾਤੀ ਆਪਣੇ ਪਿਓ ਕੀ ਸ਼ਰਾਬ ਪਿਲਾਈ ਅਤੇ ਬੜੀ ਧੀ ਗਾਰ ਅੰਦਰ ਗਈ ਅਤੇ ਆਪਣੇ ਪਿਓ ਕੋਲ ਸਹੀ ਗਈ। ਪਿਓ ਕੀ ਪਤਾ ਹੀ ਨਾ ਲਗਾ ਕਿ ਉਹ ਕਿਹੜੇ ਵੇਲੇ ਸੁੱਤੀ ਸੀ ਅਤੇ ਕਿਹੜੇ ਵੇਲੇ ਉੱਠੀ ਗਈ। ਦੂਏ ਦਿਹਾੜੇ ਇਸੇ ਤਰ੍ਹਾਂ ਹੀ ਹੋਇਆ ਕਿ ਬੜੀ ਧੀ ਆਪਣੀ ਭੈਣੂ ਕੀ ਆਖਿਆ, ਤੱਕ ਕੱਲ ਰਾਤੀ ਮੈਂ ਆਪਣੇ ਪਿਓ ਕੋਲ ਸੁੱਤੀ ਸਾਂ, ਅੱਜ ਰਾਤੀ ਅਸਾਂ ਉਸਕੀ ਫਿਰ ਸ਼ਰਾਬ ਪਿਲਾਂ ਅਤੇ ਤੂੰ ਜਾਈ ਕੇ ਉਸ ਕੋਲ ਸਹੀ ਜਾ ਤਾਂ ਕਿ ਪਿਓ ਦੀ ਨਸਲ ਬਾਕੀ ਰਹੇ। ਫਿਰ ਉਸ ਰਾਤੀ ਵੀ ਉਹਨਾਂ ਆਪਣੇ ਪਿਓ ਕੀ ਸ਼ਰਾਬ ਪਿਲਾਈ ਅਤੇ ਨਿੱਕੀ ਧੀ ਆਪਣੇ ਪਿਓ ਕੋਲ ਸੁੱਤੀ। ਪਰ ਹਜ਼ਰਤ ਲੂਤ ਕੀ ਪਤਾ ਨਾ ਲਗਾ ਕਿ ਉਹ ਕਿਹੜੇ ਵੇਲੇ ਸੁੱਤੀ ਸੀ ਅਤੇ ਕਿਹੜੇ ਵੇਲੇ ਉੱਠੀ ਗਈ। ਇਸ ਤਰ੍ਹਾਂ ਹਜ਼ਰਤ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਓ ਕੋਲੋਂ ਹਮਲਾ ਹੋਈ ਗਈਆਂ। ਬੜੀ ਨਾ ਪੁੱਤਰ ਹੋਇਆ ਜਿਸ ਦਾ ਨਾਂ ਉਸ ਮੁਆਬ ਰੱਖਿਆ। ਉਹ ਹੀ ਬਣੀ ਮੁਆਬ ਨਾ ਪਿਓ ਹੋਏ ਜਿਸਨੀ ਨਸਲ ਅੱਜ ਤੱਕ ਏ ਅਤੇ ਨਿੱਕੀ ਨਾ ਵੀ ਪੁੱਤਰ ਹੋਇਆ ਜਿਸ ਦਾ ਨਾਂ ਉਸ ਬਿਨ ਅਮੀ ਰੱਖਿਆ। ਉਹ ਹੀ ਬਣੀ ਅਮੂਨ ਨਾ ਪਿਓ ਹੋਏ ਜਿਸਨੀ ਨਸਲ ਅੱਜ ਤੱਕ ਏ